ਕਹਿਣਾ ਬੜਾ ਸੌਖਾ, ਕਰਨਾ ਬੜਾ ਔਖਾ ਹੈ। ਇੰਦਰੀਆਂ ਦਾ ਤਪ, ਇੰਦਰੀਆਂ ਨੂੰ ਰੋਕਣਾ ਸਾਰੇ ਸਵਾਦਾਂ ਵੱਲੋਂ, ਇਹਨੂੰ ਰਾਜਸੀ ਤਪ ਕਹਿੰਦੇ ਨੇ। ਦੂਜਾ ਆਉਂਦਾ ਤਾਮਸੀ ਤਪ, ਜਿਹੜਾ ਜਲ ਧਾਰੇ ਕਰਨੇ, ਧੂਣੀਆਂ ਤਾਉਣੀਆਂ, ਜੇਠ ਹਾੜ੍ਹ ਦੇ ਮਹੀਨੇ ਵਿੱਚ ਉੱਤੋਂ ਸੂਰਜ ਦੀ ਗਰਮੀ ਅਤੇ ਆਪਣੇ ਚਾਰੇ ਪਾਸੇ ਅੱਗ ਦੀਆਂ ਧੂਣੀਆਂ ਬਾਲਣੀਆਂ ਅਤੇ ਵਿਚਕਾਰ ਬਹਿ ਕੇ ਧੂਣੀ ਤਾਉਣੀ, ਇਹਨੂੰ ਕਹਿੰਦੇ ਤਪ ਕਰਨਾ। ਉੱਤੋਂ ਸੂਰਜ ਪੈਂਦਾ ਇੰਨਾ ਗਰਮ, ਚਾਰੇ ਪਾਸੇ ਧੂਣੀਆਂ ਬਾਲਣੀਆਂ, ਇਹਨੂੰ ਕਹਿੰਦੇ ਤਾਮਸੀ ਤਪ ਕਰਦਾ ਹੈ, ਜਲ ਧਾਰਾ ਕਰਦਾ ਹੈ, ਪਾਣੀ ਵਿੱਚ ਖੜਦਾ ਹੈ, ਪੁੱਠਾ ਲਟਕਦਾ ਹੈ। ਇਹ ਹੋ ਗਿਆ ਆਪਣਾ ਤਾਮਸੀ ਤਪ। ਫੇਰ ਆਉਂਦਾ ਸ਼ਾਂਤਕੀ ਤਪ, ਸਤੋਗੁਣੀ ਤਪ, ਜਿਹੜਾ ਸੰਗਤ ਵਿੱਚ ਬਹਿ ਕੇ ਕਥਾ ਸੁਣਨੀ, ਕੀਰਤਨ ਸੁਣਨਾ, ਬਾਣੀ ਪੜ੍ਹਨੀ, ਇਹਦੇ ਨਾਲ ਸੁਤੇ ਸਿੱਧੀ ਮਨ ਦੀ ਇਕਾਗਰਤਾ ਹੋ ਜਾਣੀ, ਇਹਨੂੰ ਕਹਿੰਦੇ ਸ਼ਾਂਤਕੀ ਤਪ। ਸੋ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਅਸੰਖ ਪਰਮੇਸ਼ਰ ਨੂੰ ਜਪ ਲਿਆ, ਉਹਦੇ ਨਾਮ ਨੂੰ ਜਪ ਲਿਆ, ਉਸ ਬੰਦੇ ਨੇ ਸੁਤੇ ਸਿੱਧੀ ਤਪ ਕਰ ਲਿਆ। ਮਹਾਰਾਜ ਬਾਣੀ ਚ ਫਰਮਾਉਂਦੇ ਨੇ ਗੁਰ ਸੇਵਾ ਤਪਾਂ ਸਿਰ ਤਪ ਸਾਰ। ਜਿਹੜੀ ਗੁਰੂ ਦੀ ਸੇਵਾ ਕਰਨੀ ਹੈ, ਇਹੀ ਸਾਰਿਆਂ ਨਾਲੋਂ ਵੱਡਾ ਤਪ ਹੈ, ਕਿਉਂਕਿ ਇਹਦੇ ਬਰਾਬਰ, ਨਾਮ ਦੇ ਬਰਾਬਰ ਹੋਰ ਕੁਛ ਨਹੀਂ। ਸੰਤ ਕੀ ਸੇਵਾ ਨਾਮ ਤੇ ਆਈ ਹੈ, ਗੁਰ ਕੀ ਸੇਵਾ ਨਾਮ ਤੇ ਆਈ ਹੈ। ਗੁਰੂ ਦੀ ਸੇਵਾ, ਸੰਤਾਂ ਦੀ ਸੇਵਾ, ਅਕਾਲ ਪੁਰਖ ਦੀ ਸੇਵਾ, ਨਾਮ ਜਪਣਾ। ਇਸ ਕਰਕੇ ਜਿਨ੍ਹਾਂ ਨੇ ਸੰਗਤ 'ਚ ਬਹਿ ਕੇ ਨਾਮ ਜਪਿਆ, ਉਹਨਾਂ ਨੂੰ ਸਾਰੇ ਹੀ ਨਮਸਕਾਰਾਂ ਕਰਦੇ ਨੇ ਵੀ ਧੰਨ ਹੈ, ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਉਹਨਾਂ ਨੇ ਸਾਰੇ ਤਰ੍ਹਾਂ ਦਾ ਤਪ ਕਰ ਲਿਆ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪ ਲਿਆ। ਉਹਨਾਂ ਨੂੰ ਹੋਰ ਕੋਈ ਤਪ ਕਰਨ ਦੀ ਲੋੜ ਨਹੀਂ, ਹੋਰ ਕੋਈ ਜਪ ਕਰਨ ਦੀ ਲੋੜ ਨਹੀਂ। ਉਹਨਾਂ ਨੇ ਸਾਰੇ ਜਪ ਕਰ ਲਏ, ਸਾਰੇ ਤਪ ਕਰ ਲਏ, ਸਾਰੇ ਪ੍ਰਕਾਰ ਦੇ ਪ੍ਰੇਮ ਕਰ ਲਏ, ਸਾਰੇ ਪ੍ਰਕਾਰ ਦੀ ਪੂਜਾ ਕਰ ਲਈ। ਜਿਨ੍ਹਾਂ ਨੇ ਇੱਕ ਵਾਰ ਕਹਿਤਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ। ਇਹ ਸਾਰਾ ਕੁਝ ਹੀ ਆ ਗਿਆ ਹੁਣ, ਇਹ 'ਚ ਹੁਣ ਸੰਸੇ ਦੀ ਲੋੜ ਨਹੀਂ। ਮੈਂ ਪੂਜਾ ਨਹੀਂ ਕੀਤੀ, ਮੈਂ ਪ੍ਰੇਮ ਨਹੀਂ ਕੀਤਾ, ਮੈਂ ਤਪ ਨਹੀਂ ਕੀਤਾ, ਮੈਂ ਵਰਤ ਨਹੀਂ ਰੱਖਿਆ, ਜਲ ਧਾਰੇ ਨਹੀਂ ਕੀਤੇ, ਮੈਂ ਪੁੱਠਾ ਨਹੀਂ ਲਟਕਿਆ। ਉਹ ਮਹਾਰਾਜ ਕਹਿੰਦੇ ਤੈਨੂੰ ਭਾਈ ਗੁਰਸਿੱਖ ਕਹਿਤਾ ਵੀ ਜੇ ਤੂੰ ਵਾਹਿਗੁਰੂ ਕਹਿ ਲਿਆ ਤਾਂ ਸਾਰੇ ਫਲ ਹੀ ਮਿਲ ਗਏ ਤੈਨੂੰ, ਕੋਈ ਕੰਮ ਕਰਨ ਦੀ ਹੋਰ ਲੋੜ ਨਹੀਂ ਤੈਨੂੰ। ਅਸੰਖ ਗ੍ਰੰਥ, ਮੁੱਖ ਵੇਦ ਪਾਠ, ਜਿਨ੍ਹਾਂ ਨੇ ਅਸੰਖ ਪਰਮਾਤਮਾ ਦਾ ਨਾਮ ਜਪ ਲਿਆ, ਉਹਨਾਂ ਨੂੰ ਸਾਰੇ ਪ੍ਰਕਾਰ ਦੇ ਗ੍ਰੰਥਾਂ ਦਾ ਹੀ ਗਿਆਨ ਹੋ ਗਿਆ। ਜਿਨ੍ਹਾਂ ਨੇ ਵਾਹਿਗੁਰੂ ਕਹਿ ਲਿਆ, ਉਹਨਾਂ ਨੇ ਸਾਰਾ ਕੁਝ ਹੀ ਕਹਿ ਲਿਆ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲਿਆ, ਉਹਨਾਂ ਨੇ ਜਾਣੋ ਦੁਨੀਆਂ ਭਰ ਦੇ ਸਾਰੇ ਹੀ ਗ੍ਰੰਥ ਪੜ੍ਹ ਲਏ। ਗੁਰੂ ਗ੍ਰੰਥ ਸਾਹਿਬ ਦਾ ਇੱਕ ਸਹਿਜ ਪਾਠ ਮਾਨੋ ਇਉਂ ਮਿਲ ਗਿਆ ਜਿਵੇਂ ਸਾਰੀ ਦੁਨੀਆਂ ਦੀ ਵਿੱਦਿਆ ਪੜ੍ਹ ਲਈ ਆਪਾਂ ਨੇ, 14 ਵਿੱਦਿਆ ਹੀ ਪੜ੍ਹ ਲਈਆਂ, ਕਿਉਂਕਿ ਇਹ ਬ੍ਰਹਮ ਵਿੱਦਿਆ ਹੈ। ਜਿਵੇਂ ਸਨਕ ਸਨਾਤਨ ਜਿਹੜੇ ਨੇ, ਸਨਕ ਸਨਾਤਨ ਸਨਾਤਨ ਕੁਮਾਰ ਜਿਹੜੇ ਨੇ, ਸੰਤ ਕੁਮਾਰ, ਇਹਨਾਂ ਕੋਲ ਨਾਰਦ ਮੁਨੀ ਚਲਿਆ ਗਿਆ, ਇਹ ਵੀ ਚਾਰੇ ਬ੍ਰਹਮਾਂ ਦੇ ਪੁੱਤਰ ਨੇ। ਬ੍ਰਹਮਨ ਦੇ ਪੁੱਤਰ ਇਹ ਨਾਰਦ ਮੁਨੀ ਜਾ ਕੇ ਕਹਿਣ ਲੱਗਿਆ ਚਾਰਾਂ ਨੂੰ ਕਿ ਮੇਰੇ ਮਨ ਨੂੰ ਸ਼ਾਂਤੀ ਨਹੀਂ ਆਈ, ਮੈਂ ਸਾਰੀਆਂ ਵਿੱਦਿਆ ਪੜ੍ਹ ਕੇ ਮੁਕਾ ਲਈਆਂ। ਤਾਂ ਉਸ ਵਕਤ ਸਨਕ ਸਨੰਦਨ ਹੁਣੀ ਕਹਿਣ ਲੱਗੇ ਅਧਿਆਤਮਕ ਵਿੱਦਿਆ ਪੜ੍ਹੀ ਹੈ। ਨਾਰਦ ਮੁਨੀ ਕਹਿੰਦੇ ਉਹ ਕਿਹੜੀ ਹੁੰਦੀ ਹੈ? ਕਹਿੰਦੇ ਮੈਨੂੰ ਤਾਂ 14 ਵਿੱਦਿਆ ਦਾ ਗਿਆਨ ਹੈ। ਸਨਕ ਸਨੰਦਨ ਹੁਣੀ ਹੱਸਣ ਲੱਗ ਪਏ, ਕਹਿੰਦੇ ਫਿਰ ਤੂੰ ਪੜ੍ਹਿਆ ਹੀ ਕੀ ਹੈ? ਕਹਿੰਦੇ ਜਿੱਥੇ 14 ਵਿਦਿਆ ਦੁਨੀਆਂ ਦੀਆਂ ਮੁੱਕ ਜਾਂਦੀਆਂ ਨੇ ਉੱਥੋਂ ਸ਼ੁਰੂ ਹੁੰਦਾ ਇੱਕ ਓਅੰਕਾਰ। ਕਹਿੰਦੇ ਉਹ ਨਹੀਂ ਮੈਂ ਪੜ੍ਹਿਆ। ਕਹਿੰਦੇ ਫਿਰ ਸ਼ਾਂਤੀ ਕਿਵੇਂ ਆਵੇ? ਬੰਦਾ ਜਿੰਨੀ ਮਰਜ਼ੀ ਵਿੱਦਿਆ ਪੜ੍ਹੇ, ਨਾਰਦ ਮੁਨੀ ਅਮਰ ਪੁਰਸ਼ਾਂ ਨੇ 75,000 ਵਰਾ ਵਿੱਦਿਆ ਪੜ੍ਹੀ ਹੈ, ਕੋਈ ਵਿੱਦਿਆ ਐਸੀ ਨਹੀਂ ਜਿਹੜੀ ਨਾਰਦ ਮੁਨੀ ਨੂੰ ਨਹੀਂ ਆਉਂਦੀ ਹੈ, ਪਰ ਸ਼ਾਂਤੀ ਨਹੀਂ ਆਈ। ਕਹਿੰਦੇ ਉਹ ਕੀਰਤਨ ਕਰ, ਕੀਰਤਨ ਪਰਮੇਸ਼ਰ ਦਾ ਕੀਰਤਨ ਕਰ, ਫਿਰ ਤੈਨੂੰ ਸ਼ਾਂਤੀ ਆਵੇ। ਫਿਰ ਨਾਰਦ ਮੁਨੀ ਨੇ ਕੀਰਤਨ ਕਰਨਾ ਸ਼ੁਰੂ ਕੀਤਾ, ਕੀਰਤਨ ਨਾਲ ਫਿਰ ਉਹਦੇ ਮਨ ਨੂੰ ਸ਼ਾਂਤੀ ਆਈ। ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਅਣਗਿਣਤ ਪਰਮੇਸ਼ਰ ਦਾ ਨਾਮ ਲੈ ਲਿਆ, ਉਹਨਾਂ ਨੇ ਸਾਰੇ ਹੀ ਗ੍ਰੰਥ ਪੜ੍ਹ ਲਏ, ਉਹਨਾਂ ਨੇ ਵੇਦਾਂ ਦੇ ਪਾਠ ਵੀ ਕਰ ਲਏ, ਉਹਨਾਂ ਨੇ ਮੁੱਖ ਪਾਠ ਜਿਹੜੇ ਵੇਦਾਂ ਦੇ ਇਹ ਵੀ ਕਰ ਲਏ ਨੇ, ਉਹਨਾਂ ਨੇ ਸਾਰੇ ਗ੍ਰੰਥ ਵੀ ਪੜ੍ਹ ਲਏ ਨੇ, ਉਹਨਾਂ ਨੂੰ ਸਾਰੇ ਕੰਠ ਹੋ ਗਏ ਨੇ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਗੁਰੂ ਰਾਮਦਾਸ ਜੀ ਨੂੰ ਕਿ ਪੰਡਤਾਂ ਨੇ ਮੁਕੱਦਮਾ ਕਰਤਾ ਆਪਣੇ 'ਤੇ, ਅਕਬਰ ਦੀ ਕਚਹਿਰੀ ਲੱਗਣੀ ਹੈ ਲਾਹੌਰ, ਉੱਥੇ ਬੁਲਾਇਆ ਸਾਨੂੰ, ਤੁਸੀਂ ਜਾਓ ਸਾਡੀ ਜਗ੍ਹਾ 'ਤੇ ਅਤੇ ਜਾ ਕੇ ਚਰਚਾ ਕਰੋ, ਦੱਸੋ ਉਹਨਾਂ ਨੂੰ ਗੁਰਬਾਣੀ ਕਿਉਂ ਉਚਾਰਨੀ ਪਈ। ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਮਹਾਰਾਜ ਮੈਨੂੰ ਤਾਂ ਕੁਛ ਆਉਂਦਾ ਹੀ ਨਹੀਂ, ਮੈਂ ਕਦੇ ਕੋਈ ਗ੍ਰੰਥ ਪੜ੍ਹਿਆ ਹੀ ਨਹੀਂ ਹੋਇਆ, ਮੈਂ ਤਾਂ ਬਸ ਸਿੱਧਾ ਆਪ ਜੀ ਪਾਸ ਹੀ ਆਇਆ, ਵਾਹਿਗੁਰੂ ਕਰਨਾ ਜਾਣਦਾ, ਬਾਣੀ ਪੜ੍ਹ ਲੈਂਦਾ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਦੋਂ ਉੱਥੇ ਜਾ ਕੇ ਕਚਹਿਰੀ ਵਿੱਚ ਖੜੋਂਗੇ, ਮੂਲ ਮੰਤਰ ਦੇ 5 ਪਾਠ ਕਰਿਓ, ਤੁਹਾਡੇ ਖੱਬੇ ਹੱਥ ਸਾਰੀ ਦੁਨੀਆਂ ਦੇ ਗ੍ਰੰਥ ਖੜ ਜਾਣਗੇ ਆ ਕੇ, ਜਿਹੜੀ ਮਰਜ਼ੀ ਜਵਾਬ ਦੇ ਦਿਓ, ਜਿਹੜੇ ਮਰਜ਼ੀ ਵਿੱਚੋਂ। ਇਉਂ ਗੁਰੂ ਰਾਮਦਾਸ ਮਹਾਰਾਜ ਉਸ ਮੁਕੱਦਮੇ ਵੇਲੇ ਗਏ ਅਤੇ ਮੁਕੱਦਮਾ ਜਿੱਤ ਕੇ ਆਏ। ਸੋ ਜਿਨ੍ਹਾਂ ਨੇ ਵਾਹਿਗੁਰੂ ਕਹਿ ਲਿਆ ਉਹਨੇ ਸਾਰੇ ਹੀ ਗ੍ਰੰਥ ਪੜ੍ਹ ਲਏ, ਸਾਰੇ ਗ੍ਰੰਥ ਕੰਠ ਕਰ ਲਏ, ਸਾਰੇ ਹੀ ਫਲ ਲੈ ਲਏ, ਸਾਰੀਆਂ ਵਿਧੀਆਂ ਆ ਗਈਆਂ ਦੇ ਵਿੱਚ, ਅਸੰਖ ਗ੍ਰੰਥ ਮੁੱਖ ਵੇਦ ਪਾਠ। ਜਿਨ੍ਹਾਂ ਨੇ ਅਸੰਖ ਦਾ ਨਾਮ ਜਪਿਆ ਹੈ ਉਹਨਾਂ ਨੇ ਜਿਹੜੇ ਪਾਠ ਕਰ ਲਏ ਨੇ, ਪਾਠ ਦਾ ਅਰਥ ਇੱਥੇ ਹੁਣ ਪਾੜਨਾ ਹੈ, ਕਿਹਨੂੰ? ਗ੍ਰੰਥ। ਇਹ ਗ੍ਰੰਥ ਦਾ ਮਤਲਬ ਇੱਕੋ ਹੀ ਨਹੀਂ ਹੁੰਦਾ ਕਿ ਗ੍ਰੰਥ ਦਾ ਮਤਲਬ ਇੱਕ ਗ੍ਰੰਥ ਹੈ ਪੜ੍ਹਨ ਵਾਲਾ, ਗ੍ਰੰਥੀਆਂ ਹੁੰਦੀਆਂ ਨੇ, ਇੱਕ ਚਿੱਦ ਜੜ ਗ੍ਰੰਥੀ, ਸੰਸੇ ਗ੍ਰੰਥੀ ਅਤੇ ਕਰਮ ਗ੍ਰੰਥੀ, ਇਹ 3 ਨੇ। ਚਿੱਦ ਜੜ ਗ੍ਰੰਥੀ ਆਪਣੇ ਅੰਦਰ ਇਹ ਹੈ, ਜਿਹੜਾ ਬੰਦਾ ਇਹ ਸਮਝਣ ਲੱਗ ਜਾਂਦਾ ਹੈ ਕਿ ਜਿਹੜਾ ਅਕਾਲ ਪੁਰਖ ਸੱਤ ਚੇਤਨ ਆਨੰਦ ਸਰੂਪ ਹੈ, ਉਹਨੂੰ ਤਾਂ ਬੰਦਾ ਸਮਝਦਾ ਕਿ ਉਹ ਅਸੱਤ ਜੜ ਦੁੱਖ ਰੂਪ ਹੈ। ਜਿਹੜੀ ਮਾਇਆ ਅਸੱਤ ਜੜ ਦੁੱਖ ਰੂਪ ਹੈ, ਉਹਨੂੰ ਬੰਦਾ ਸਮਝਦਾ ਸੱਤ ਚੇਤਨ ਆਨੰਦ ਸਰੂਪ ਹੈ, ਉਲਟ ਸਮਝਣ ਲੱਗ ਜਾਂਦਾ। ਇਹਨੂੰ ਚਿੱਦ ਜੜ ਗ੍ਰੰਥੀ ਕਹਿੰਦੇ ਨੇ। ਚਿੱਦ ਜੜ ਗ੍ਰੰਥੀ ਇਹ ਹੁੰਦੀ ਜਿਹੜੀ ਪਰਮੇਸ਼ਰ ਦੀ ਪ੍ਰਾਪਤੀ ਵਿੱਚ ਰੁਕਾਵਟ ਪਾਉਣ ਵਾਲੀਆਂ ਚੀਜ਼ਾਂ ਨੇ ਸਾਰੀਆਂ, ਰੁਕਾਵਟ ਨੂੰ ਕਹਿੰਦੇ ਨੇ। ਇਹਨਾਂ ਨੂੰ ਕੱਟਣ ਵਾਸਤੇ ਨਾਮ ਹੀ ਸ਼੍ਰੋਮਣੀ ਆ ਸਾਰਿਆਂ ਨਾਲੋਂ। ਇਸ ਕਰਕੇ ਜਿਨ੍ਹਾਂ ਨੇ ਅਣਗਿਣਤ ਪਰਮੇਸ਼ਰ ਦਾ ਨਾਮ ਲੈ ਲਿਆ ਉਹਨਾਂ ਨੇ ਇਹਨਾਂ ਗ੍ਰੰਥੀਆਂ ਨੂੰ ਪਾਠ ਤੋਂ ਭਾਵ ਪਾੜ ਦਿੱਤਾ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪ ਲਿਆ ਉਹਨਾਂ ਨੂੰ ਮੁੱਖ ਵੇਦ, ਉਹਨਾਂ ਦੇ ਮੁੱਖ ਦੇ ਵਿੱਚ ਹੀ ਵੇਦ ਗਿਆਨ ਆ ਜਾਂਦਾ, ਉਹਨਾਂ ਦੇ ਹਿਰਦੇ 'ਚ ਹੀ ਗਿਆਨ ਆ ਜਾਂਦਾ ਸਾਰਾ। ਫਿਰ ਇਹਦੇ ਬਾਅਦ ਆਉਂਦੀ ਹੈ ਜਿਹੜੀ ਇਸ ਪ੍ਰਕਾਰ ਦੀ ਸੰਸੇ ਗ੍ਰੰਥੀ। ਸੰਸੇ ਗ੍ਰੰਥੀ ਵਿੱਚ 3 ਸੰਸੇ ਨੇ, ਪ੍ਰਮਾਣਗਤ ਸੰਸਾ, ਪਰਮੇਗਤ ਸੰਸਾ ਅਤੇ ਵਿਪਰਜੇ ਸੰਸਾ। ਇਹ ਆਪਾਂ ਨੇ ਮੂਲ ਮੰਤਰ ਦੇ ਅਰਥਾਂ ਵਿੱਚ ਸੁਣਿਆ ਸੀ, ਉਦੋਂ ਮੈਂ ਬੇਨਤੀ ਵੀ ਕੀਤੀ ਸੀ ਅੱਗੇ ਚੱਲ ਕੇ ਇਹਨਾਂ ਦਾ ਨਿਰਣਾ ਕਰਾਂਗੇ। ਪ੍ਰਮਾਣਗਤ ਸੰਸਾ ਇਉਂ ਹੁੰਦਾ ਵੀ ਜੇ ਕਈ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਪਾਠ ਨਹੀਂ ਕੀਤਾ, ਕੋਈ ਬੰਦਾ ਇਉਂ ਸੋਚੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਪਤਾ ਨਹੀਂ ਕੀ ਲਿਖਿਆ ਹੋਇਆ, ਸੰਸਾ ਹੋ ਗਿਆ, ਇਹਦੇ ਵਿੱਚ ਜੀਵ ਈਸ਼ ਦੀ ਏਕਤਾ ਬਾਰੇ ਲਿਖਿਆ, ਪਰਮੇਸ਼ਰ ਬਾਰੇ ਲਿਖਿਆ ਜਾਂ ਕੀ ਲਿਖਿਆ। ਜਦੋਂ ਉਹਨੇ ਪੜ੍ਹਿਆ ਸਰੂਪ ਸਾਰਾ, ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ, ਜਦੋਂ ਇਹ ਸਿਧਾਂਤ ਨੂੰ ਪੜ੍ਹਿਆ ਤਾਂ ਉਹਦਾ ਸੰਸਾ ਦੂਰ ਹੋ ਗਿਆ ਵੀ ਇਹਦੇ ਵਿੱਚ ਤਾਂ ਏਕਤਾ ਹੀ ਕਥਨ ਕੀਤੀ ਹੋਈ ਹੈ। ਜਿਵੇਂ ਜਹਾਂਗੀਰ ਨੇ ਮਨ ਦੇ ਅੰਦਰ ਸ਼ੰਕਾ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਸੀਂ ਮੁਸਲਮਾਨਾਂ ਦੇ ਵਿਰੁੱਧ ਲਿਖਿਆ ਸੀ ਸੁਣਿਆ, ਜਦ ਫਿਰ ਪ੍ਰਕਾਸ਼ ਕਰਕੇ ਮਹਾਰਾਜ ਦਾ ਹੁਕਮਨਾਮਾ ਸੁਣਾਇਆ ਉਹਨੂੰ, ਹੁਕਮਨਾਮਾ ਸੁਣਿਆ ਅੱਬਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਾ ਉਪਜੇ ਜਗ ਉਪਜਿਆ ਕੌਣ ਭਲੇ ਕੋ ਮੰਦੇ। ਸਾਰਾ ਹੁਕਮਨਾਮਾ ਸੁਣ ਕੇ ਫਿਰ 51 ਮੋਹਰਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੀਆਂ ਜਹਾਂਗੀਰ ਨੇ। ਕਹਿਣ ਲੱਗਿਆ ਬਿਲਕੁਲ ਸਹੀ ਹੈ। ਕਹਿੰਦਾ ਸੀ ਮਹਾਰਾਜ ਮੈਨੂੰ ਕਿਸੇ ਨੇ ਸ਼ੰਕਾ ਪਾ ਤਾ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਮੁਸਲਮਾਨਾਂ ਦੇ ਉਲਟ ਲਿਖਿਆ ਹੋਇਆ ਹੈ। ਫਿਰ ਕਹਿੰਦਾ ਇੱਕ ਵਾਰੀ ਕਹਿੰਦਾ ਮਾੜਾ ਜਿਹਾ ਸ਼ੰਕਾ ਹੋਰ ਹੈ। ਕਹਿੰਦੇ ਕੀ? ਕਹਿੰਦੇ ਇੱਕ ਹੁਕਮਨਾਮਾ ਹੋਰ ਸੁਣਾਓ। ਕਹਿੰਦੇ ਹੋ ਸਕਦਾ ਇਹ ਕੁਦਰਤੀ ਆ ਗਿਆ, ਕਿਤੇ ਹੋਰ ਗਲਤੀ ਲਿਖੀ ਹੋਵੇ ਕੋਈ। ਫਿਰ ਜਦ ਦੂਜਾ ਹੁਕਮਨਾਮਾ ਲਿਆ ਫਿਰ ਆਇਆ ਯੱਕ ਅਰਜ ਗੁਫਤਮ ਪੇਸ ਤੋਂ ਦਰ ਗੋਸ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਕਹਿੰਦੇ ਇਹ ਤਾਂ ਸਾਡੀ ਫਾਰਸੀ ਲਿਖੀ ਹੋਈ, ਅਰਬੀ ਲਿਖੀ ਹੋਈ ਹੈ। ਫਿਰ ਲੰਮਾ ਹੀ ਪੈ ਗਿਆ ਮਹਾਰਾਜ ਦੇ ਅੱਗੇ। ਫਿਰ 101 ਮੋਹਰ ਮੱਥਾ ਟੇਕ ਦਿੱਤੀ। ਕਹਿੰਦਾ ਵਾਕਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਐਸੀ ਗੱਲ ਨਹੀਂ, ਮੈਨੂੰ ਕਿਸੇ ਨੇ ਭੜਕਾ ਦਿੱਤਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਨਾਂ ਇਹ ਮਨ ਦੇ ਅੰਦਰ ਸੰਸਾ ਹੋ ਜਾਂਦਾ ਹੈ। ਹੁਣ ਪਰਮੇਗਤ ਸੰਸਾ ਜਿਹੜਾ ਹੈ ਇਹ ਹੋ ਗਿਆ ਮਨ ਦੇ ਅੰਦਰ, ਪਰਮੇਗਤ ਸੰਸਾ ਆ ਗਿਆ, ਪ੍ਰਮਾਣਗਤ ਸੰਸਾ ਆ ਗਿਆ। ਅਤੇ ਇਸ ਤਰ੍ਹਾਂ ਦੇ ਸੰਸੇ ਜਿਹੜੇ ਖੜ੍ਹੇ ਹੁੰਦੇ ਨੇ ਇਹਨਾਂ ਦੀ ਨਿਵਿਰਤੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਨੂੰ ਪੜ੍ਹਨ ਤੋਂ ਬਾਅਦ ਹੀ ਹੁੰਦੀ ਹੈ। ਇੱਕ ਸੰਸਾ ਉਹ ਆ ਜਾਂਦਾ ਮਨ ਦੇ ਅੰਦਰ ਕਿ ਜੀਵ ਅਤੇ ਜਿਹੜਾ ਪਰਮੇਸ਼ਰ ਹੈ ਇਹ ਵੱਖੋ ਵੱਖਰੇ ਨੇ, ਜਾਂ ਜੀਵ ਸੱਤ ਹੈ ਜਾਂ ਬ੍ਰਹਮ ਸੱਤ ਹੈ, ਇਹ ਸੰਸਾ ਆ ਗਿਆ। ਇਹ ਵੀ ਗੁਰੂ ਗ੍ਰੰਥ ਸਾਹਿਬ ਨੇ ਦੂਰ ਕਰ ਦਿੱਤਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮਨ ਹਾਂਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਣ। ਇੱਕ ਸੰਸਾ ਇਹ ਆ ਗਿਆ ਕਿ ਆਹ ਸਾਰਾ ਪਸਾਰਾ ਸੱਤ ਹੈ ਕਿ ਜਾਂ ਬ੍ਰਹਮ ਸੱਤ ਹੈ, ਇਹ ਵਿਪਰਜੇ ਸੰਸਾ ਆ ਗਿਆ। ਇਹ ਵੀ ਮਹਾਰਾਜ ਨੇ ਨਿਵਿਰਤ ਕਰ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਲ ਥਲ ਮਈਅਲ ਪੂਰਿਆ ਸਵਾਮੀ ਸਿਰਜਣ ਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ। ਇਉਂ ਇਹ ਸੰਸਾ ਦੂਰ ਹੋ ਗਿਆ। ਫਿਰ ਕਰਮ ਗ੍ਰੰਥੀ ਸੰਸਾ ਜਿਹੜਾ ਆ ਗਿਆ ਮਨ ਦੇ ਅੰਦਰ, ਇਹ ਤੀਸਰੀ ਗ੍ਰੰਥੀ ਹੈ ਜਿਹੜੀ ਇਹ ਗੰਢ ਗ੍ਰੰਥੀ ਗੰਢ ਨੂੰ ਕਹਿੰਦੇ ਨੇ, ਜਿਹੜੀ ਗੰਢ ਪੈ ਜਾਂਦੀ ਵਰਨ ਆਸ਼ਰਮ ਦੀ ਜਾਂ ਪਰਮੇਸ਼ਰ ਦੀ ਪ੍ਰਾਪਤੀ ਵਿੱਚ ਰੁਕਾਵਟ ਲਈ ਜਿਹੜੀ ਗੰਢ ਪੈ ਜਾਂਦੀ ਹੈ, ਇਹ ਕਰਮ ਗ੍ਰੰਥੀ ਕਿਹੜੀ ਪੈ ਗਈ ਆ ਕੇ ਇਨਸਾਨ ਨੂੰ, ਮੈਂ ਕਰਦਾ ਹਾਂ, ਮੈਂ ਭੋਗਦਾ ਹਾਂ, ਮੈਂ ਖਾਂਦਾ ਹਾਂ, ਜੋ ਮੈਂ ਪਿਛਲੇ ਜਨਮਾਂ 'ਚ ਕੀਤਾ ਸੀ ਹੁਣ ਖਾਂਦਾ, ਜੋ ਹੁਣ ਕਰ ਰਿਹਾ ਮੈਂ ਅੱਗੇ ਨੂੰ ਭੋਗਾਂਗਾ। ਇਉਂ ਇਹਨੂੰ ਕਰਮ ਗ੍ਰੰਥੀ ਪੈ ਗਈ, ਕਰਮ ਦੀ ਗੰਢ ਪੈ ਗਈ। ਇਹ ਕਰਮ ਦੀ ਗੰਢ ਜਿਹੜੀ ਗੰਢ ਪੈ ਜਾਂਦੀ ਹੈ ਭਗਤੀ ਵਿੱਚ ਰੁਕਾਵਟ ਖੜੀ ਹੋ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਰਮ ਗੰਢ ਨੂੰ ਦੂਰ ਕਰਦੇ ਨੇ, ਆ ਕਰਕੇ ਸਮਝਾਉਂਦੇ ਨੇ ਕਿ ਇਹ ਜਿਹੜਾ ਸਰੀਰ ਹੈ ਤੇਰਾ ਨਹੀਂ, ਇਹ ਸਾਰਾ ਕੁਝ ਤੇਰਾ ਨਹੀਂ, ਤੂੰ ਕੋਈ ਕਰਤਾ ਨਹੀਂ, ਕਰਤਾ ਆਪ ਵਾਹਿਗੁਰੂ ਹੈ। ਇਸ ਤਰ੍ਹਾਂ ਇਹਨੂੰ ਸਮਝਾ ਕੇ ਸੰਗਤ 'ਚ ਬਿਠਾ ਕੇ ਇਹਦੇ ਮਨ ਦਾ ਸਾਰਾ ਸੰਸਾ ਦੂਰ ਕਰਦੇ ਨੇ। ਇਸ ਤਰ੍ਹਾਂ ਜਿਨ੍ਹਾਂ ਨੇ ਅਕਾਲ ਪੁਰਖ ਦਾ ਨਾਮ ਜਪ ਲਿਆ ਉਹਨਾਂ ਦੇ ਸਾਰੇ ਪ੍ਰਕਾਰ ਦੀਆਂ ਗ੍ਰੰਥੀਆਂ ਹੀ ਭਾਵ ਜਿਹੜੇ ਗੰਢਾਂ ਸੀ ਉਹ ਸਾਰੀਆਂ ਹੀ ਪਾਟ ਗਈਆਂ, ਗੰਢਾਂ ਦੂਰ ਹੋ ਗਈਆਂ, ਰੁਕਾਵਟਾਂ ਦੂਰ ਹੋ ਗਈਆਂ, ਸੰਸੇ ਦੂਰ ਹੋ ਗਏ, ਅੰਦਰੋਂ ਅੰਦਰ ਪਰਦੇ ਖੁੱਲ੍ਹ ਗਏ। ਹੌਲੀ 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 ਅੰਦਰੋਂ ਪਰਦਾ ਖੁੱਲ੍ਹਣਾ ਸ਼ੁਰੂ ਹੋ ਜਾਂਦਾ, ਬੰਦੇ ਨੂੰ ਸੋਝੀ ਪੈਣ ਲੱਗ ਜਾਂਦੀ ਹੈ। ਜਿਵੇਂ ਅਨਪੜ੍ਹ ਬੰਦਾ ਜਦ ਬੱਚਾ 4-5 ਸਾਲ ਦਾ ਹੁੰਦਾ ਉਦੋਂ ਤੱਕ ਉਹਨੂੰ ਇਹ ਸਾਰੇ ਸੰਸੇ ਪੈ ਰਹਿੰਦੇ ਨੇ, ਜਿਉਂ ਜਿਉਂ ਉਹ ਪੜ੍ਹਦਾ ਪਹਿਲੀ ਕਲਾਸ, ਦੂਸਰੀ ਕਲਾਸ, ਦਸਵੀਂ, BA, MA ਚੱਕ ਚ ਲੈਣ, ਉਹਦੇ ਅੰਦਰੋਂ ਇਹ ਹੌਲੀ ਹੌਲੀ ਜਿਵੇਂ ਪੜਦੇ ਖੁੱਲ੍ਹ ਜਾਂਦੇ ਨੇ ਸਾਰੇ। ਇੱਕ ਫੁੱਲ ਦਾ ਸੰਪੂਰਨ ਗਿਆਨ ਹੋ ਜਾਂਦਾ ਉਹਨੂੰ ਕਿ ਇੱਕ ਫੁੱਲ ਕਿੱਥੋਂ ਬਣਦਾ, ਫਲਾਨੀ ਚੀਜ਼ ਕਿੱਥੋਂ ਬਣਦੀ ਹੈ, ਆਹ ਚੀਜ਼ ਕਿੱਥੋਂ ਬਣਦੀ ਹੈ। ਇਉਂ ਜਿਵੇਂ ਅੰਦਰੋਂ ਪੜਦੇ ਖੁੱਲ੍ਹ ਜਾਂਦੇ ਨੇ, ਇਸ ਤਰ੍ਹਾਂ ਹੀ ਪਰਮੇਸ਼ਰ ਦੀ ਭਗਤੀ ਕਰਨ ਨਾਲ ਅੰਦਰੋਂ ਪੜਦੇ ਖੁੱਲ੍ਹਦੇ ਜਾਂਦੇ ਹੈ, ਸਾਰਾ ਹੀ ਗਿਆਨ ਹੋ ਜਾਂਦਾ ਹੈ। ਅਖੀਰ ਜਾ ਕੇ ਸਾਰੇ ਪੜਦੇ ਖੁੱਲ੍ਹ ਕੇ ਕਹਿੰਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਮੈਨੂੰ ਕੋਈ ਸੰਸਾ ਹੀ ਨਹੀਂ ਰਿਹਾ ਹੁਣ। ਸੋ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਠਾਕੁਰ ਤੁਮ ਸਰਨਾਈ ਆਇਆ, ਉਤਰ ਗਿਆ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ। ਗੁਰੂ ਗ੍ਰੰਥ ਸਾਹਿਬ ਦੇ ਕੋਲ ਆਉਣ ਨਾਲ, ਕਥਾ ਸੁਣਨ ਨਾਲ ਮੇਰੇ ਸਾਰੇ ਸੰਸੇ ਦੂਰ ਹੋ ਗਏ। ਅਸੰਖ ਜੋਗ ਮਨ ਰਹਿ ਉਦਾਸ, ਅਣਗਿਣਤ ਪਰਮੇਸ਼ਰ ਦਾ ਨਾਮ ਜਿਨ੍ਹਾਂ ਨੇ ਜਪ ਲਿਆ ਵਾਹਿਗੁਰੂ ਵਾਹਿਗੁਰੂ, ਉਹਨੇ ਸਾਰੇ ਜੋਗ ਕਰ ਲਏ। अर्जुन ने कृष्ण जी ने पूछा कहने योग का मुख अर्थ दसो की। पतंजल ने योग नू होर अर्थ कहा, पतंजल होर कहिंदा, दूसरे होर कहने, तीसरे होर कहने, मैं कई पढ़े। कृष्ण जी कहन लगे असल विच योग नाम जुड़न दा है। कहने जिहड़ा जीव आत्मा दा परमात्मा नाल जुड़ना ना, यही सारिआं नालों वड्डा योग है। तो महाराज कहने जिन्हां ने अणगिणत परमेश्वर दे नाम नू जप लिया उन्हां नू योग प्राप्त हो गया, उन्हां नू ईश ब्रह्म दोनों की एकता प्राप्ति हो गई। मन रह है उदास, वह फिर मन के अंदर उपराम रहन लग जाते संसार वालों। विचे ग्रह गुर बचन उदासी, वह घर के रहिंदिआं होइआं ही निर्लेपता पकड़ लैंदे ने, उदास रहन लग जाते ने, बैराग विच रहन लग जाते ने। जिन्हां दा वाहिगुरु नाल मिलाप हो जाता, जिन्हां दा योग हो जाता है। सो महाराज सच्चे पातशाह जिवें बचन करते ने, योग बनिआ तेरा कीर्तन गाई, राज लीला तेरा नाम बनाई, योग बनिआ तेरा कीर्तन गाई। कीर्तन गाउण दे नाल ही बंदे नूं योग मिल जाता, योग दा अर्थ ही जुड़ना है। योग दा अर्थ कोई यह नहीं लैणा कि योगी फिरदे तुरे बीन बजाउण वाले, आ लम्मे लम्मे चोगे जे पा के सप्पां वाले योगी जां होर योगी ना। महाराज सच्चे पातशाह तां कहिंदे ने गल्ली योग ना होई, वह गल्लां नाल कोई योग नहीं हुंदा, कोई जुड़ नहीं सकदा परमात्मा नाल। ये तो जिन्हां ने असंख वाहेगुरु का जाप असंख वारी जपया, बेगिणत होके जपया, जिन्हां ने गिणतियां मिणतियां पकड़ लिया, मैं इन्ना किया मैं इन्ना किया। महाराज कहने जे गिणतियां चाहना फिर छेती प्राप्ति नहीं, गिणतियां तो बाहर ही हो जा, वाहेगुरु वाहेगुरु करी जा। एक प्रमाण याद आ जाता कदे ना कदे, कई बार संगत च सुनाउण वाला भी नहीं हुंदा, पर प्रमाण ऐसा मौके ते ढुक जाता। बुल्ले शाह बैठा समुद्र के किनारे माला फेर रहा, तो उस वक्त एक गुजरी जिहड़ी बैठी गाजर बेच रही है, एक बंदा आया कहिंदे गाजर की भा, कहिंदे टके शेर, वह चुग चुग के चकन लग्या, कहिंदी चुगनिया नहीं, टके शेर सीधियां लैणियां लै नहीं जांदा बण, किसी नूं चुगण नहीं दिंदी, पैसे पकड़। एक होर आया मुंडा नौजवान जिहा, उन्हें जो गाजर चुगियां, उन्हें गुजरी ने आप चुग चुग के सोहनिया सोहनिया गाजर दित्ती। बुल्ले शाह परे बैठा बड़ा हैरान हुंदा, जदों बंदा चलिया गया आ के कहिंदा कुड़िए होर तां तूं किसे गाजां चुगण नहीं दित्तियां, आ मुंडे नूं चुग चुग दित्तियां ने। सो उस वक्त कहण लगी बुल्लिया, ये मेरा होण वाला पति है, ये नाल मेरा मंगणा होया। अपने घर वाले नाल कादियां गिणतियां मिणतियां हुंदियां ने, मित्र नाल कादियां गिणतियां मिणतियां हुंदियां ने। बुल्ले कोल माला फड़ी हुई सी, भगा के समुंदर च मारी, बुल्लिया तू पागल होया ओए, अपने मित्र नाल तू क्यों गिणतियां मिणतियां करदा। उत्थे बुल्ले ने माला सुट दित्ती, कहिंदा अज लै भी अज तो मैं तेथों सिक्ख्या लै लई, गुणा का होवै वासला झोल अमृत पीजा। जिवें महाराज ने कहा माड़े फुल विचों भी मक्खी शहद लै जांदी है, बुल्ले ने उस लड़की तो ही सिक्ख्या लै ली। कहिंदा अज तो मैं गिणती करनी नहीं, बेगिणत परमात्मा का बेगिणती नाम जपांगा, जदों है ही अणगिणत। इस करके महाराज कहने जिन्हां ने अणगिणत परमात्मा का नाम जपया वह मन के अंदर उपराम रहिंदे ने, योग प्राप्त हो गया, असंख भगत गुण ज्ञान विचार। जिन्हां ने असंख परमात्मा का नाम जपया उन्हें सारे प्रकार की भगती कर ली, नवदा भगती, नौ प्रकार की भगती जिहड़ी आ जाती है। सो इस करके श्रवण सिमन कीर्तन पाद सेव अरचान दासा सखपन बंदना सर्व निवेदन जान, ये नौ प्रकार की भगती है। फिर प्रेमा भगती है, फिर परा भगती है, फिर अपरा भगती है, सारिया भगतियां। ये जिहड़ियां परा ते अपरा भगतियां ने ये बहुत औखियां ने। प्रेमा भगती भी सारे नालों श्रोमणी है, परा भगत बनना अपरा भगत बनना बहुता ज्यादा औखा है। इस करके सतगुरु महाराज कहने पर जिन्हें वाहेगुरु कह लिया, जिन्हें मूल मंत्र पढ़ लिया, जिन्हें गुरबाणी पढ़ ली, जिन्हें कीर्तन कर लिया, जिन्हें कीर्तन सुन लिया, कथा कर ली सुन ली, उनू सारिया ही भगतियां विच ही आ जांदियां ने। क्योंकि कलयुग विच सतसंगति सारे नालों वड्डी भगती है, उसे कोल सारे गुण सत संतोख दया धर्म विचार ज्ञान ब्रह्म ज्ञान परोक्ष ज्ञान अपरोक्ष ज्ञान सारा कुछ विच ही आ गया। विचार सारे प्रकार के विचार भी उहदे कोले आ गए जिन्हें आख लिया वाहे गुरु वाहे गुरु। वाहे गुरु वाहे गुरु वाहे। ध्यान किछ कर्म न जान सार न जाना तेरी सबते वड्डा सतगुर नान जिन कल हुण। धन गुरु नानक देव महाराज सच्चे पातशाह रोज अपने ते जपजी साहब दे पाठ विच बख्शिशां करदे ने। सो सतगुरु महाराज सच्चे पातशाह गुरु नानक देव जी की गुरबाणी जिहड़ी है उचारण कीती होई इहदे अंदर बहुत कुछ है। जिन्ना भी देख लिए उन्ना कुछ ही है, जिन्ना भी चाहिदा। जिहड़ी जपजी साहब की बाणी गुरु नानक देव महाराज की, यह छोटे तो छोटे जग्यासू लई भी है, वड्डे तो वड्डे ब्रह्म ज्ञानी वास्ते भी इसे विच्चों ही सारा कुछ उन्हां नूं मिल जांदा। इन्ना कुछ महाराज सच्चे पातशाह ने गुरबाणी के अंदर ही आपां नूं बख्शिश कर दित्ती। सो सतगुरु महाराज फरमाउंदे ने असंख सती असंख दातार। असंख जिहड़ा अणगिणत परमेशर है, बेअंत है, असंख है। जिन्हां ने उहदा नाम जप लिया है उहनूं सती, सती का संकेती अर्थ है निश्चा। सती अपने पति नाल सती हो जाती निश्चय करके। सती भी जिवें सती का आपां छेवीं सती का निर्णय किया सी कि जिहड़ी पति का विछोड़ा सुनदे ही चढ़ाई कर जाती है, जिहड़ी पति नूं परमेश्वर रूप ही मानदी है। इसे तरह ही रब दे प्यारे भी सतियां वर्गे हुंदे ने। कहिंदे ने एको पुरख सबाई नार, वो कहिंदे एक वाहेगुरु ही है सारे, बाकी तां मैनूं कोई नज़र आउंदा नहीं। जिवें लुधियाणे बाबा बाण बट्टा होया, बड़े पुराने समय विच बाबा गुरबचन सिंह जी खालसा वेले होया। सो जदों महापुरश उच्चे पुल तों जगरावां वाले तों एक बार थल्ले नूं उतर रहे सी, जगरावां वाले पासे नूं 25-30 सिंघां दा जथा सी नाल, उदों पैदल जाया करदे सी। खब्बे पासे कंध जी सी बड़ी वड्डी उत्थे एक मकान दी, बाबा बाण बट्टा कोले नाल लाइना मारदा हुंदा सी, उहदे ते 1-2-3-4 करदा रहिंदा सी। लक दुआले बोरी बन्न के रखदा सी, आम बंदे नूं इह लगदा सी कि झल्ला जिहा आदमी है कोई सी। उह ब्रह्म ज्ञानी महापुरश खड़ गए, देख के हसी गए। सिंह कहिंदे महाराज इह कौण है? कहिंदे बहुत वड्डे महापुरश ने, हुणे देखणगे अपने वल नूं। थोड़ी देर बाद देख के हस के कहण लग्या बाबा बाण बट्टा गुरबचन सिंह की देखदा, इह दुनिया तां मक्खियां दी तरह खा जे सानू, असी तां गुड़ वांगूआं ढक के रखना पैंदा अपना आप। एक उत्थे ही माई चंदो हुंदी सी लुधियाणे, वह भी ब्रह्म ज्ञान की अवस्था तक गई हुई सी। वह वस्त्र शरीर ते घट ही रखदी हुंदी सी, वह भी बोरी जी बन्ह के तुरी फिरदी रहिंदी सी। उहनूं भी लोग समझ नहीं सके, सारा बाजार घूम जांदी, वह कुछ नहीं सी मंगदी, बस मस्त मौली होकर तुरी फिरदी। पर जद किते बाबे बाण बट्टे ने उहदे सामने आ जाना, तां माई ने किसी ना किसी बंदे दा कपड़ा खोह के फटाफट उपर लैके शरीर ढक लेना। दुकानदारां ने पुछना माता बाकी तू किसी तो संग शर्म नहीं करदी, भजन विच मस्त रहनी, सब नूं पता इहदे बोल पूरे हो जांदे आ, छेड़ना नहीं, सारे मां कह के सत्कार करदे। पर जद बाबा बाण बट्टा तेरे सामने आउंदा तां तू एकदम कपड़ा उपर लै लैनी। वह कहनी मर्दी यह एको ही पुरख है, बाकी तुसी तां एवें जनानड़े तुरे फिरदे हो, तुसी तां माइयां वर गई हो। कहनी पुरख ही यह है क्योंकि ब्रह्म ज्ञान विच संपूर्ण है। इस करके रब दे प्यारे जिहड़े ने असंख सती अणगिणत दा जाप करन वाले सती तो भाव है अस्ति भांति प्रे जिहड़ा है परमेश्वर। अस्ति भांति प्रे का मतलब सत चेतन आनंद जो ब्रह्म है उस ब्रह्म नूं उस सती निश्चय कर लैंदे ने अपना पति जिहड़ा अणगिणत जाप करन वाला वाहिगुरु का असंख दातार जिहड़ा अणगिणत वाहिगुरु परमात्मा का जाप करता है। किन्ना जाप कहिंदे जिहड़ा असंख ही जाप करता असंख का गिणतियां मिणतियां तो परे जाप हो जाता है उदों उहनूं वाहिगुरु दातार की पदवी बख्शिश करता है। एक ब्रह्म ज्ञानी नूं अकाल पुरख दातार बना दिंदा दातां वंडण वाला बना दिंदा। गुरु अर्जन देव जी महाराज हमेशा भाई बाबा बुढ़ा जी कोलों लैके जाओ उत्थों लै लो वो देणगे। माता गंगा जी नूं उत्थे भेजता दातार बनाता बाबा बुढ़ा जी नूं। वजीर खां आया महाराज नूं कहिंदा जलौधर की बीमारी है मैनू। महाराज कहने भाई बाबा बुढ़ा जी कोल चलिया जा वो ठीक करेगा तेनों। साडा बाबा बुढ़ा दातार बन गया। जद वजीर खां बाबा बुढ़ा जी कोले